सतगुरु साहिबान की बाणी 15 ਭਗਤਾਂ ਦੀ ਬਾਣੀ ਸਤਾਰਾਂ ਭੱਟਾਂ ਦੀ ਬਾਣੀ ਤੇ ਚਾਰ ਗੁਰਸਿੱਖਾਂ ਦੀ ਬਾਣੀ ਲਿਖਵਾ ਕੇ ਇਸ ਨੂੰ ਸੰਪੂਰਨਤਾ ਪ੍ਰਦਾਨ ਕੀਤੀ। ਇੱਥੇ ਇਸ ਗੱਲ ਨੂੰ ਧਿਆਨ ਰੱਖਣ ਯੋਗ ਹੈ ਜੋ ਪੰਜਵੇਂ ਪਾਤਸ਼ਾਹ ਨੇ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਪਾਵਨ ਪੀਠ ਲਗਵਾਈ, ਉਹਦੇ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਨਹੀਂ ਸੀ। ਹੁੰਦੀ ਵੀ ਕਿਵੇਂ? ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਤੋਂ ਬਾਅਦ ਤਿਰਗੰਗੀ ਤਰ ਪਾਤਸ਼ਾਹ ਨੇ ਖਾਲਸਾ ਪੰਥ ਦੇ ਸਮੁੱਚੇ ਸਿੱਖ ਜਗਤ ਦੇ ਪੂਰੇ ਵਿਸ਼ਵ ਦੇ ਮਹਾਨ ਪਰਉਪਕਾਰ ਕੀਤਾ ਹੈ। ਸਾਬੋ ਦੀ ਤਲਵੰਡੀ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਹਜ਼ੂਰ ਨੇ ਆਪਣੇ ਅਨੁਭਵ ਦੁਆਰਾ ਸੰਪੂਰਨ ਬਾਣੀ ਦਾ ਪੁਨਰ ਉਚਾਰਨ ਕੀਤਾ। ਇੱਕ ਓਮਕਾਰ ਤੋਂ ਲੈ ਕੇ 18:10-20 ਤੱਕ ਆਪਣੇ ਅਨੁਭਵ ਦੁਆਰਾ ਆਪਣੇ ਮੁਕਾਬਲੇ ਤੋਂ ਬਾਣੀ ਉਚਾਰਨ ਕੀਤੀ। ਉਸ ਦੇ ਨਾਲ ਨਾਲ ਟਕਸਾਲ ਦੇ ਮਹਾਂਪੁਰਖ ਇਹ ਵੀ ਚਾਰ ਦੱਸੇ ਹਨ ਜਿੰਨੀ ਬਾਣੀ ਹਜ਼ੂਰ ਰੋਜ਼ ਉਚਾਰਨ ਕਰਦੇ ਉਨੀ ਬਾਣੀ ਦੇ ਅਰਥ ਵੀ ਗੁਰਸਿੱਖ ਸੰਤਾਂ ਨੂੰ ਖਾਲਸੇ ਪੰਥ ਨੂੰ ਸਰਵਣ ਕਰਾਉਂਦੇ। ਭਾਵੇਂ ਬਿਆਨ ਸੰਤਾਂ ਨੇ ਕਥਾ ਦਾ ਲਾਭ ਲਿਆ, 48 ਉਹ ਸਿੰਘ ਸਨ ਜਿਨ੍ਹਾਂ ਨੇ ਸਤਿਗੁਰੂ ਦੇ ਬੁਖਾਰ ਵਿੱਚੋਂ ਮਤ ਬਾਣੀ ਸਰਵਣ ਕਰਕੇ ਜੀਵਨ ਮੁਕਤੀ ਨੂੰ ਪ੍ਰਾਪਤ ਕੀਤਾ। ਇਹ ਉਹ ਬਾਣੀ ਹੈ ਜੋ ਦੁਰਗਾ ਦੀ ਬਾਣੀ ਹੈ। ਜਦੋਂ ਹਜ਼ੂਰ ਨੇ ਕਲਗੀ ਤਖ਼ਤ ਪਾਤਸ਼ਾਹ ਨੇ ਆਪਣੇ ਅਨੁਭਵ ਦੁਆਰਾ ਸੰਪੂਰਨ ਬਾਣੀ ਦਾ ਉਚਾਰਨ ਕੀਤਾ, ਉਸ ਵੇਲੇ ਨੌਵੇਂ ਮਹੱਲੇ ਦੀ ਨੌਵੇਂ ਪਾਤਸ਼ਾਹ ਦੀ ਬਾਣੀ ਚੜ੍ਹਾ ਕੇ ਉਸਨੂੰ ਸੰਪੂਰਨ ਦਾ ਪ੍ਰਦਾਨ ਕੀਤੀ। ਇੱਥੇ ਹੀ ਬਸ ਨੇ ਇਹ ਸੱਚਖੰਡ ਅਮਰ ਨਗਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਹਜ਼ੂਰ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜਦੋਂ ਸਿੱਖ ਸੰਗਤਾਂ ਨੇ ਖਾਲਸਾ ਪੰਥ ਨੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੰਗਤ ਕੋ ਲੜਕਾਉਣ ਕੇ ਲੜ ਚੱਲੇ ਗੁਸਾਈ, ਤਾਂ ਹਜ਼ੂਰ ਨੇ ਉਸ ਵੇਲੇ ਆਖਿਆ ਸੀ, ਇਹ ਸੁਣ ਤਾਂ ਸਤਿਗੁਰੂ ਜੀ ਕਰਦੇ ਹਾਂ ਉਚਾਰਾ, ਆਪ ਹਾਂ ਸੋ ਗੁਰ ਥੱਪ ਹੈ ਜੋ ਸਭ ਸੰਭਾਲਿਆ, ਅਜਰ ਅਮਰ ਅਖੰਡ ਰਹਿ ਇਸ ਸਾਮ ਸਭ ਭਾਵੈ, ਤੇਲ ਪੱਕ ਬਿਨ ਸਭੀ ਕੋ ਉਪਦੇਸ਼ ਗਰੜਾਵੈ, ਇਨ ਕੈ ਸ੍ਰੀ ਗੁਰੂ ਗ੍ਰੰਥ ਕਾ ਪ੍ਰਕਾਸ਼ ਕਰਾਇਓ, ਐਸੇ ਪੰਚ ਨਲੇਰ ਤਾਰ ਇਸ ਅਗਰ ਟਕਾਇਓ, ਕਰ ਪ੍ਰਕਰਮਾ ਗੁਰੂ ਜੀ ਅਵ ਬੰਧਨ ਕੀਓ, ਗੁਰੂ ਰੂਪ ਤਾ ਪੂਜਦੇ ਸਭ ਤੈ ਤੁਰੀਓ। ਨਾਲ ਹੀ ਹਜ਼ੂਰ ਨੇ ਉਸ ਵੇਲੇ ਇਹ ਵੀ ਦੋਹਰੇ ਉਚਾਰਨ ਕੀਤੇ ਜੋ ਅਰਦਾਸ ਤੋਂ ਬਾਅਦ ਸੰਗਤਾਂ ਪੜ੍ਹਦੀਆਂ ਹਨ, ਆਗਿਆ ਕਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨਿਓ। ਇਹਦਾ ਮਤਲਬ ਇਹ ਹੋਇਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਾਣੀ ਨੂੰ ਸੰਪੂਰਨਤਾ ਪ੍ਰਦਾਨ ਕਰਕੇ ਤੇ ਫਿਰ ਉਸਨੂੰ ਗੁਰਦਾ ਗੱਦੀ ਵੀ ਪ੍ਰਦਾਨ ਕੀਤੀ। ਗੁਰੂ ਮਾਨੋ ਗ੍ਰੰਥ ਦਾ ਹਰ ਸਿੱਖ ਨੂੰ ਹੁਕਮਨਾਮਾ ਜਾਰੀ ਕੀਤਾ ਹੈ। ਇਸ ਲਈ ਜਿੱਥੇ ਪਹਿਲੇ ਸਤਿਗੁਰੂ ਸਾਹਿਬਾਨ ਨੇ ਅੰਮ੍ਰਿਤ ਬਾਣੀ ਦੀ ਦਾਤ ਬਖਸ਼ੀ, ਉੱਥੇ ਕਲਗੀ ਦਰ ਪਾਤਸ਼ਾਹ ਨੇ ਨਾਲ ਗੁਰਬਾਣੀ ਦੇ ਅਰਥ ਵੀ ਪੜਾਏ। ਕਥਾ ਦੀ ਦਾਤ, ਲੜੀਵਾਰ ਕਥਾ ਦੀ ਪਰੰਪਰਾ ਇਹ ਕਲਗੀ ਦਰ ਪਾਤਸ਼ਾਹ ਨੇ ਖਾਲਸੇ ਨੂੰ ਪ੍ਰਦਾਨ ਕੀਤੀ। ਸਾਡੇ ਅਤਿ ਸਤਿਕਾਰ ਜੋ ਪੰਜ ਤਖ਼ਤ ਸਾਹਿਬਾਨ ਹਨ, ਹੋਰ ਇਤਿਹਾਸਕ ਅਸਥਾਨ ਨੇ, ਅਕਸਰ ਉੱਥੇ ਲੜੀਵਾਰ ਕਥਾ ਚੱਲਦੀ। ਦਾਮਨੀ ਟਕਸਾਲ ਸੰਪਰਦਾਇ ਪਿੰਡਾਂ ਦੇ ਅੰਦਰ ਵੀ ਜਿਤਨੇ ਮਹਾਂਪੁਰਖ ਹੋਏ ਜਾਂ ਹੁਣ ਵੀ ਹੈ, ਉਹ ਵਿਦਿਆਰਥੀਆਂ ਨੂੰ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਵਾ ਕੇ ਨਾਲ ਹੀ ਇਤਿਹਾਸ ਦੀ ਲੜੀਵਾਰ ਕਥਾ ਕਰਕੇ ਵਿਦਿਆਰਥੀਆਂ ਨੂੰ ਗੁਰਬਾਣੀ ਦਾ ਸੰਪੂਰਨ ਗਿਆਨ ਪ੍ਰਦਾਨ ਕਰਦੇ ਹਨ। ਇਹ ਵੀ ਕਲਗੀ ਦਰ ਪਾਤਸ਼ਾਹ ਦੀ ਬਖਸ਼ਿਸ਼ ਹੈ। ਉਸੇ ਸੰਪਰਦਾਇ ਪਿੰਡਾਂ ਦੇ ਵਿੱਚੋਂ ਸਰਕਾਰ ਜੋ ਬਾਬਾ ਪਾਤ ਸਿੰਘ ਜੀ, ਜੋ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਦੇ ਜਥੇ ਨਾਲ ਵੀ ਕੁਛ ਸਮਾਂ ਰਹੇ, ਫਿਰ ਉਹਨਾਂ ਤੋਂ ਬਾਅਦ ਉਹਨਾਂ ਮਹਾਂਪੁਰਖਾਂ ਦੇ ਉੱਤਰਾਧਿਕਾਰੀ ਸ੍ਰੀ ਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਪਿੰਡਾਂ ਵਾਲਿਆਂ ਦੀ ਸੰਗਤ ਜਥੇ ਵਿੱਚ ਰਹਿ ਕੇ ਸੇਵਾ ਕਰਦੇ ਰਹੇ, ਗੁਰਮਤਿ ਦੀ ਵਿਦਿਆ ਪੜ੍ਹਦੇ ਰਹੇ। ਅੱਜ ਕੱਲ੍ਹ ਪਰੋਵਾਲ ਕਲਾਂ ਜ਼ਿਲ੍ਹਾ ਲੁਧਿਆਣਾ ਵਿਖੇ ਗੁਰਬਾਣੀ ਦੀ ਲੜੀਵਾਰ ਕਥਾ ਹਮੇਸ਼ਾ ਸੰਤਾਂ ਨੂੰ ਸਰਵਣ ਕਰਵਾਉਂਦੇ ਰਹਿੰਦੇ ਹਨ। ਸੋ ਇਹਨਾਂ ਨੇ ਲੜੀਵਾਰ ਕਥਾ ਪ੍ਰਾਰੰਭ ਕੀਤੀ, ਸਤਿਗੁਰੂ ਦੀ ਕਿਰਪਾ ਦੁਆਰਾ ਕਥਾ ਕੋਲ ਤੇ ਪਹੁੰਚੀ। ਕਾਫੀ ਸਮੇਂ ਤੋਂ ਦਾਸ ਦੇ ਨਾਲ ਵਿਚਾਰਾਂ ਕਰ ਰਹੇ ਸਨ ਬਈ ਅਸਾਂ ਕਥਾ ਦਾ ਕੋਲ ਪਾਉਣਾ। ਕਲਗੀ ਦਰ ਪਾਤਸ਼ਾਹ ਨੇ ਰਹਿਮਤ ਕੀਤੀ, ਇਸ ਪਾਵਨ ਪਵਿੱਤਰ ਅਸਥਾਨ ਕਲਗੀ ਦਰ ਪਾਤਸ਼ਾਹ ਦਾ ਜੋ ਪਵਿੱਤਰ ਪ੍ਰਕਾਸ਼ ਅਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਪਟਨਾ ਸਾਹਿਬ ਵਿਖੇ ਇਹ ਪ੍ਰੋਗਰਾਮ ਸੰਗਤਾਂ ਵੱਲੋਂ ਉਲੀਕਿਆ ਗਿਆ। ਸੋ ਬਾਬਾ ਜੀ ਵੀ ਨਾਲ ਹੈ, ਹਰ ਤਰ੍ਹਾਂ ਦੇ ਨਾਲ ਸੇਵਾ ਵਿੱਚ ਸਹਿਯੋਗ ਕਰ ਰਹੇ ਹਨ। ਇਹਨਾਂ ਦਾ ਪੁਰਨਾ ਬਣਿਆ ਵੀ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਤਖ਼ਤ ਦੀ ਕਥਾ ਦਾ ਭੋਗ ਪਾਇਆ ਹੈ। ਸੋ ਸਤਿਗੁਰੂ ਨੇ ਮਿਹਰ ਕੀਤੀ, ਸਾਡੇ ਅਤਿ ਸਨਮਾਨ ਜੋ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਉਹਨਾਂ ਨੇ ਵੀ ਭਰਪੂਰ ਸਹਿਯੋਗ ਦਿੱਤਾ। ਅੱਜ ਉਸ ਕਥਾ ਦਾ ਭੋਗ ਆਰੰਭ ਹੋ ਰਿਹਾ ਹੈ। ਆਪ ਸੰਗਤਾਂ ਨੂੰ ਭਲੀ ਭਾਂਤ ਮਿਲਤ ਹੈ, ਅਸੀਂ ਸਹਿਜ ਪਾਠ ਵੀ ਕਰਦੇ ਹਾਂ, ਸ੍ਰੀ ਅਖੰਡ ਪਾਠ ਵੀ ਕਰਵਾਉਂਦੇ ਹਾਂ, ਅਤੇ ਜਦੋਂ ਭੋਗ ਪਾਉਣਾ ਹੋਵੇ ਤਾਂ ਉਸ ਵੇਲੇ 1426 ਪੰਨੇ ਦੇ ਨੌਵੇਂ ਪਾਤਸ਼ਾਹ ਦੇ ਨੌਵੇਂ ਮਹੱਲੇ ਦੇ ਸ਼ਲੋਕ ਹਨ, ਇੱਥੋਂ ਹੀ ਭੋਗ ਆਰੰਭ ਕੀਤਾ ਜਾਂਦਾ। ਇਹ 57 ਸ਼ਲੋਕ ਨੇ, ਇਹ ਜਿਹੜੇ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਜਦੋਂ ਔਰੰਗਜ਼ੇਬ ਨੇ ਇੱਕ ਮਿਸ਼ਨ ਆਰੰਭ ਕੀਤਾ, ਮੈਂ 2 ਤੋਂ 1 ਕਰ ਦੇਣਾ, ਮੈਂ ਹਿੰਦੂ ਤੇ ਮੁਸਲਮਾਨਾਂ ਨੂੰ 2 ਨਹੀਂ ਰਹਿਣ ਦੇਣਾ, ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ। ਤਾਂ ਉਸਨੇ ਸਾਰੇ ਸੂਬਿਆਂ ਨੂੰ, ਸਾਰੀਆਂ ਸਟੇਟਾਂ ਦੇ ਜਿੰਨੇ ਗਵਰਨਰ ਸਨ, ਉਹਨਾਂ ਨੂੰ ਇੱਕ ਆਦੇਸ਼ ਸ਼ਾਹੀ ਫਰਮਾਨ ਜਾਰੀ ਕੀਤਾ, ਜਿੱਥੇ ਵੀ ਕੋਈ ਗੈਰ ਮੁਸਲਮਾਨ ਰਹਿੰਦਾ ਉਸ ਨੂੰ ਜਿਵੇਂ ਕਿਵੇਂ ਪਿਆਰ ਨਾਲ, ਲੋਭ ਲਾਲਚ ਦੇ ਨਾਲ ਅਤੇ ਡਰਾ ਕੇ ਉਸ ਨੂੰ ਮੁਸਲਮਾਨ ਬਣਾਇਆ ਜਾਵੇ। ਸਭ ਤੋਂ ਪਹਿਲਾਂ ਇਹ ਕੰਮ ਕਸ਼ਮੀਰ ਦੀ ਧਰਤੀ ਤੋਂ ਸ਼ੁਰੂ ਹੋਇਆ, ਕਿਉਂ ਕਸ਼ਮੀਰ ਦੀ ਧਰਤੀ 'ਤੇ ਉਸ ਵੇਲੇ ਵਧੇਰੇ ਬ੍ਰਾਹਮਣ ਲੋਕ, ਉੱਚੀਆਂ ਜਾਤਾਂ ਦੇ ਹਿੰਦੂ ਲੋਕ ਰਹਿੰਦੇ ਸਨ, ਕਿਉਂਕਿ ਕਸ਼ਮੀਰ ਦੇ ਇਲਾਕੇ ਨੂੰ ਇਸ ਭਾਰਤ ਦਾ ਸਵਰਗ ਮੰਨਿਆ ਜਾਂਦਾ ਸੀ, ਠੰਡਾ ਇਲਾਕਾ ਸੀ। ਹੁਣ ਜਿਹੜਾ ਇੱਥੋਂ ਦਾ ਸੂਬਾ ਸੀ ਸ਼ੇਰ ਅਫਗਨ ਖਾਨ, ਉਸਨੇ ਇਹ ਇੱਕ ਪ੍ਰੋਗਰਾਮ ਲਿਖਿਆ। ਉਹ ਹਰ ਰੋਜ਼ ਸਵਾ ਮਨ ਹਿੰਦੂਆਂ ਦੇ ਜੰਮੂ ਉਤਾਰਦਾ ਅਤੇ ਫਿਰ ਉਹ ਅਨਪਾਣ ਸ਼ਹਿਰ ਰੋਜ਼ ਦੀ ਰੋਜ਼ ਕੋਟ ਔਰੰਗਜ਼ੇਬ ਦੇ ਪਾਸ ਵੀ ਪਹੁੰਚ ਗਈ। ਹਿੰਦੂ ਲੋਕਾਂ ਦੇ ਵਿੱਚ ਹਾਹਾਕਾਰ ਮਚ ਗਈ, ਅਪਮਾਨ ਗਏ। ਉੱਥੋਂ ਸ਼ਿਵ ਜੀ ਦੇਵਤਾ ਹੈ, ਉਸਨੇ ਇਹਨਾਂ ਨੂੰ ਇਹ ਆਦੇਸ਼ ਦਿੱਤਾ, ਇਸ ਵੇਲੇ ਤੁਹਾਡੇ ਧਰਮ ਦੀ ਰੱਖਿਆ ਕੋਈ ਦੇਵੀ ਦੇਵਤਾ, ਕੋਈ ਹਿੰਦੂ ਰਾਜਾ ਮਹਾਰਾਜਾ ਨਹੀਂ ਕਰ ਸਕਦਾ। ਤੁਸੀਂ ਗੁਰੂ ਨਾਨਕ ਦੇਵ ਘਰ ਦੀ ਸ਼ਰਨ ਜਾਓ। ਇਸ ਵੇਲੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਗੁਰਦਾ ਦੇ ਤਖ਼ਤ 'ਤੇ ਵਿਰਾਜਮਾਨ ਜੀ, ਉਹ ਤੁਹਾਡੇ ਧਰਮ ਦੀ ਰੱਖਿਆ ਕਰ ਸਕਦੇ। ਇਤਿਹਾਸ ਲੰਬਾ ਹੈ। ਕਿਰਪਾ ਰਾਮ ਦੀ ਅਗਵਾਈ ਹੇਠ 503 ਕਰੀਬ ਕਸ਼ਮੀਰੀ ਪੰਡਤਾਂ ਦਾ ਇੱਕ ਕਾਫਲਾ ਇੱਕ ਜਥਾ ਅਨੰਦਪੁਰ ਸਾਹਿਬ ਪਹੁੰਚਿਆ। ਉਸ ਵੇਲੇ ਕਲਗੀ ਧਰ ਪਾਤਸ਼ਾਹ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਉਹ ਵੀ ਉੱਥੇ ਮੌਜੂਦ ਸਨ। ਇਹਨਾਂ ਨੇ ਗੁਰੂ ਚਰਨਾਂ ਵਿੱਚ ਜਾ ਕੇ ਫਰਿਆਦ ਕੀਤੀ ਅਤੇ ਨਾਲ ਧਰਮ ਦਾ ਵਾਸਤਾ ਪਾਇਆ ਕਿ ਸਤਿਗੁਰੂ ਸਾਡੇ ਧਰਮ ਨੂੰ ਖਤਰਾ ਪੈਦਾ ਹੋ ਗਿਆ, ਤੁਸੀਂ ਸਾਡੇ ਧਰਮ ਦੀ ਰੱਖਿਆ ਕਰੋ। ਤਾਂ ਗੁਰੂ ਮਹਾਰਾਜ ਪੁਸ਼ਪਾਲ ਇਹਦੇ ਬਾਰੇ ਸੋਚਣ ਲੱਗ ਪਏ। ਉਸ ਵੇਲੇ ਬਾਲਾ ਪ੍ਰੀਤਮ ਜੀ ਗੋਬਿੰਦ ਰਾਏ ਜੀ ਆ ਰਹੇ, ਕਹਿਣ ਲੱਗੇ ਪਿਤਾ ਜੀ ਕੀ ਸੋਚ ਰਹੇ ਹੋ? ਤਾਂ ਸਤਿਗੁਰੂ ਨੇ ਪੰਡਤਾਂ ਵਾਲੇ ਇਸ਼ਾਰਾ ਕੀਤਾ, ਇਹਨਾਂ ਦੇ ਬਾਰੇ ਸੋਚ ਰਹੇ, ਇਹ ਲੋਕ ਕੌਮ ਨੇ, ਇਹ ਕਸ਼ਮੀਰ ਦੇ ਪੰਡਤ ਨੇ, ਇਹ ਕਿਸ ਵਾਸਤੇ ਆਏ ਨੇ? ਧਰਮ ਦੀ ਰੱਖਿਆ ਲਈ ਆਏ ਨੇ। ਗੋਬਿੰਦ ਰਾਏ ਜੀ ਸੰਜੀਦਾ ਹੋ ਗਏ, ਇਹਨਾਂ ਦੇ ਧਰਮ ਨੂੰ ਕਿਉਂ ਕਿਵੇਂ ਕਿਸ ਤੋਂ ਖਤਰਾ ਪੈਦਾ ਹੋ ਗਿਆ? ਮੌਕੇ ਦੀ ਸਰਕਾਰ ਬਾਦਸ਼ਾਹ ਔਰੰਗਜ਼ੇਬ ਵੱਲੋਂ ਅਤੇ ਫਿਰ ਸੱਚੇ ਪਾਤਸ਼ਾਹ ਜੀ, ਇਹਨਾਂ ਦੇ ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ? ਤਾਂ ਹਜ਼ੂਰ ਦਾ ਜਵਾਬ ਸੀ, ਜੇ ਕੋਈ ਪੂਰਨ ਮਹਾਂਪੁਰਖ ਧਰਮ ਦੇ ਲਈ ਕੁਰਬਾਨੀ ਕਰੇ, ਸ਼ਹਾਦਤ ਦੇਵੇ, ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਤਾਂ ਉਸ ਵੇਲੇ ਗੋਬਿੰਦ ਰਾਏ ਜੀ ਨੇ ਇਹਨਾਂ ਪੰਡਤਾਂ ਔਰ ਨਜ਼ਰ ਮਾਰੀ, ਇਹਨਾਂ ਦੇ ਬੜੇ ਮੰਦੇ ਹਾਲ ਸਨ, ਨੀਵੀਆਂ ਪਾਈਆਂ ਹੋਈਆਂ ਨੇ। ਤਾਂ ਉਸ ਵੇਲੇ ਇਹਨਾਂ ਦੇ ਤਰਸ ਖਾ ਕੇ ਕਲਗੀ ਧਰ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਨੇ ਆਪਣੇ ਪਿਤਾ ਸਤਿਗੁਰੂ ਨੂੰ ਆਖਿਆ, ਹੇ ਸਤਿਗੁਰੂ ਜੀ, ਆਪ ਜੀ ਨਾਲੋਂ ਵੱਡਾ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ? ਜੇ ਧਰਮ ਦੀ ਗੱਲ ਹੈ, ਧਰਮ ਦਾ ਸਵਾਲ ਹੈ, ਤੇ ਤੁਸੀਂ ਇਹਨਾਂ ਦੇ ਧਰਮ ਦੀ ਰੱਖਿਆ ਦੀ ਖਾਤਰ ਹਰ ਤਰ੍ਹਾਂ ਦੀ ਕੁਰਬਾਨੀ ਕਰ ਸਕਦੇ ਹੋ। ਇੰਨੀ ਗੱਲ ਸੁਣ ਕੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੇ ਪ੍ਰਸੰਨ ਹੋਏ, ਕਲਪ ਵੀ ਬਚਨ ਕੀਤਾ, ਹੇ ਕਾਲ ਜੀ, ਜੇ ਅਸੀਂ ਇਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਕੁਰਬਾਨੀ ਕਰਨ ਚਲੇ ਗਏ, ਤੁਸੀਂ ਯਕੀਨ ਹੋ ਜਾਵੋਗੇ ਤੁਹਾਡਾ ਕੋਈ ਵਾਲੀ ਵਾਸ ਨਹੀਂ ਰਹੇਗਾ? ਤੁਸੀਂ ਆਪਦੇ ਬੱਚੇ ਹੋ, 8-9 ਸਾਲ ਦੀ ਉਮਰ ਭਲਾ ਕਿੰਨੀ ਹੁੰਦੀ ਹੈ? ਤਾਂ ਉਸ ਵੇਲੇ ਕਲਗੀ ਧਰ ਪਾਤਸ਼ਾਹ ਕਹਿਣ ਲੱਗੇ, ਮੈਂ ਆਪੇ ਉਸ ਪਿਤਾ ਅਕਾਲ ਪੁਰਖ ਦੇ ਆਖਰੇ ਦਿਨ ਕੱਢ ਲਵਾਂਗਾ ਜਿਸਨੇ ਮੈਨੂੰ ਦੁਨੀਆਂ ਦੇ ਵਿੱਚ ਪੁੱਤਰ ਬਣਾ ਕੇ ਦੇ, ਮੈਂ ਆਪਣਾ ਸੁੱਖ ਦੁਹੇ ਨਿਵਾਜਿਆ ਪੰਜ ਭਰਤੂ ਕਰਕੇ ਕੁਛ ਸਾਜਿਆ, ਜਾਏ ਤਾਂ ਤੂੰ ਧਰਮ ਚਲਾਏ ਖੁਦ ਕਰਨ ਦੇ ਲੋਕ ਹਟਾਏ, ਪਰ ਇਹਨਾਂ ਦੇ ਧਰਮ ਦੀ ਰੱਖਿਆ ਹੋਣੀ ਚਾਹੀਦੀ। याद रखो किसी मुसलमान शायर ने सच लिखा है, नाम कहूँ आपकी नाम कहूँ ताकि अगर ना होते गुरु को कहें तो सुनत होती सब कई तरह पातशाह का हिंदू लोगों के परोपकार है जिन्होंने इन्होंने धर्म की खातर अपने पिता को कुर्बान कर दिया। जे तुम आपको ये गल कि लिखी हुई है कि कई तरह पातशाह की स्वयं का किसान दस ग्रंथ के अंदर बचित्र नाटक की एक रचना है, वो तकरीबन वार्ड सतगुरु जी लिखते हैं तिलक जनों राखा प्रस्तंकर इनो बड़ो करू में साकर सब ने हे की जिन करी शीश दिया पासी ना भरी, तारक हे साका जिन किया शीश दिया पर सिर न दी। तो फिर अगे गल के स्पष्ट करते हैं, ठीक और दलीश है प्रभु किया प्यान तेग बहादुर सी किरिया करी ना किनु आन, तेग बहादुर की दलत पयो तक को शोक है 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 सब जग पयो जय 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 सोर। कि उन्होंने शहादत की गाथा कभी तक पातशाह ने आप हूँ ये बारे कोई शास्त्रों का नहीं रह जाए। जदों धन धन श्री गुरु तेग बहादुर साहिब ने औरंगजेब के सदे से दिल्ली विखे पहुंचे इतिहास मेरा है, तो उस वे औरंगजेब ने तीन सवाल कहे सन, तुसी मैनू तेरा मात होगा पहला सवाल से, जो कुछ मैं आखा थानू उवें करना पवेगा, हरगुरु कहते ये नहीं हो सकता, संतन अवर न कामू जानी बेप्रवा सदा न खाक है जाको पाप सुहा, परमेश्वर के प्यारे स्वतंत्र होंगे असी तेरे अधीन कोई काम नहीं कर सकते, करम मां का अर्थ तय है असी बिल्कुल नहीं दिखावे। दूसरी गल इसने आखी, हिंदू लोग काफर ने, मैं इन्हों मुसलमान बना के जन्मत भी भेजता हाँ, रिश्ता भी भेज रहा हाँ, मैं तो इन्होंने सुभाव कर रहा हाँ, पर तुम रखे जरूरा अटका रहे हो, गल बड़ी चलाकी कर रहे हैं। तो उस वे गुरु तेग बहादुर साहब जी महाराज कह लगे, रिश्ता का किसी धर्म ने ठेका नहीं लिया हो, जे तू आखे मैं इन्हों मुसलमान बना के किश्ता में भेज रहा, मैं तो सुभाव कर रहा हाँ, एक बहुत माड़ी गल है, किसी के धर्म के दखल अंदाजी करनी, किसी के धर्म को जबरदस्ती तब्दील करना, ये वर्गा होर तो कोई पाप ही नहीं है, तू कहना मैं सुभाव करना, ये वर्गा के होर कोई अनर्थ नहीं है। ये कह लगा, अच्छा जी तुम मेरी ਇਹ ਗੱਲ ਨਹੀਂ ਮੰਨੀ ਤੇ ਯਾਦ ਰੱਖੋ ਫਿਰ ਤੁਹਾਨੂੰ ਸ਼ਹਾਦਤ ਦਾ ਜਾਮ ਪੀਣਾ ਪਵੇਗਾ। ਤਾਂ ਹਜ਼ੂਰ ਕਹਿੰਦੇ ਇਸ ਲਈ ਅਸੀਂ ਤਿਆਰ ਹੋ ਗਏ ਹਾਂ, ਪਰਮੇਸ਼ਰ ਦੇ ਪਿਆਰੇ ਮਨ ਤੋਂ ਨਹੀਂ ਡਰਦੇ, ਕਬੀਰ ਜਿਸ ਮਰਦੇ ਦੀ ਡਰ ਕਰ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਤਾਂ ਉਸ ਵੇਲੇ ਔਰੰਗਜ਼ੇਬ ਨੇ ਹੁਕਮ ਕਰ ਦਿੱਤਾ ਇਹਨਾਂ ਨੂੰ ਕੁਤਵਾਲੀ ਵਿੱਚ ਬੰਦ ਕਰ ਦਿੱਤਾ ਸੀ, ਨਾਲ ਪੰਜ ਸਿੱਖ ਵੀ ਸਨ, ਭਾਈ ਬੰਦੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਮੁਦਿਤਾ ਜੀ ਤੇ ਭਾਈ ਉਦਾ ਜੀ। ਇਹ ਪੰਜ ਸਿੱਖ ਮਹਾਰਾਜ ਦੇ ਨਾਲ ਸਨ ਤੇ ਇਹਨਾਂ ਨੂੰ ਵੱਖਰੇ ਕਮਰੇ ਵਿੱਚ ਕੈਦ ਕਰ ਦਿੱਤਾ, ਗੁਰੂ ਮਹਾਰਾਜ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕੀਤਾ, ਅੰਦਰ ਵਾਰ ਉਸਦੇ ਸੂਹੇ ਲੱਗੇ ਹੋਏ, ਨਾ ਟੋਲਾ ਸਕਦੇ ਨੇ, ਨਾ ਆਰਾਮ ਕਰ ਸਕਦੇ ਨੇ, ਨਾ ਖਲੋ ਸਕਦੇ ਨੇ, ਸਿਰਫ ਬੈਠ ਸਕਦੇ ਨੇ, ਉਹ ਵੀ ਐਨ ਸਿੱਧੇ ਸਾਬਤਾ ਹੁੰਦੇ। ਇਹੋ ਜਿਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਸਾਧੂ ਸਰਕਾਰ ਨੇ ਸਜ਼ਾ ਦਿੱਤੀ, ਤਾਂ ਉਸ ਵੇਲੇ ਨਾਲ ਦੀ ਨਾਲ ਕਬਰਾਂ ਅਨੰਦਪੁਰ ਸਾਹਿਬ ਦੇ ਵਿੱਚ ਵੀ ਪਹੁੰਚ ਰਹੀਆਂ ਸਨ। ਗੁਰਸਿੱਖ ਸੰਗਤਾਂ ਵੀ ਫਿਕਰਮੰਦ ਸਨ। ਉਸ ਵੇਲੇ ਮਾਤਾ ਗੁਜਰੀ ਜੀ ਨੇ ਇੱਕ ਸਿੱਖ ਨੂੰ ਭੇਜਿਆ ਦਿੱਲੀ ਵਿੱਚ, ਜਾਓ ਜਾ ਕੇ ਗੁਰੂ ਮਹਾਰਾਜ ਦਾ ਸਮਾਚਾਰ ਲਿਆਓ। ਉਹ ਗੁਰਸਿੱਖ ਆ ਕੇ ਗੁਰੂ ਮਹਾਰਾਜ ਨੂੰ ਮਿਲਿਆ ਅਤੇ ਨਾਲ ਮਾਤਾ ਗੁਜਰੀ ਸੰਗਤਾਂ ਵੱਲੋਂ ਬੇਨਤੀ ਕੀਤੀ। ਮਹਾਰਾਜ ਸਾਰੀਆਂ ਸੰਗਤਾਂ ਬੜੀਆਂ ਬੇਹਰ ਨੇ, ਮਾਤਾ ਗੁਜਰੀ ਜੀ ਦਾ ਵੀ ਮਨ ਘਬਰਾਇਆ ਹੋਇਆ। ਆਪ ਜੀ ਦੇ ਮਹਿਲ ਬਾਬਾ ਪ੍ਰੀਤਮ ਗੋਬਿੰਦ ਰਾਏ ਜੀ ਵੀ ਫਿਕਰਮੰਦ ਨੇ ਕਿ ਆਪ ਕਿਰਪਾ ਕਰੋ ਕਿ ਕੀ ਭਾਣਾ ਵਰਤਣ ਵਾਲਾ ਜੀ ਪਰਮੇਸ਼ਰ ਨੂੰ ਪਤਾ ਹੈ, ਪਰ ਜਿਵੇਂ ਗੁਰਸਿੱਖ ਸੰਗਤਾਂ ਦੇ ਮਨ ਨੂੰ ਢਾਲਤ ਮਿਲੇ ਉਹ ਆਪ ਕਿਰਪਾ ਕਰਕੇ ਉਪਦੇਸ਼ ਦਿਓ। ਤਾਂ ਹਜ਼ੂਰ ਨੇ 57 ਸਲੋਕ ਕੋਤਵਾਲੀ ਲੋਹੇ ਦੇ ਪਿੰਜਰੇ ਵਿੱਚ ਬੈਠੇ ਸਨ ਕਰੋ ਉਸ ਵੇਲੇ ਉਚਾਰਨ ਕੀਤੇ ਅਤੇ ਉਸ ਗੁਰਸਿੱਖ ਰਾਹੀਂ ਜਿਹੜਾ ਮਾਤਾ ਗੁਜਰੀ ਜੀ ਦਾ ਸੰਗਤਾਂ ਦਾ ਸੰਦੇਸ਼ ਲੈ ਕੇ ਆਇਆ ਸੀ ਉਹਦੇ ਰਾਹੀਂ ਜੀ ਵਾਪਸ ਅਨੰਦਪੁਰ ਸਾਹਿਬ ਭੇਜੇ ਅਤੇ ਇਸ ਤਰ੍ਹਾਂ ਇਹ ਸਲੋਕ ਗੁਰੂ ਮਹਾਰਾਜ ਨੇ ਉਚਾਰਨ ਕੀਤੇ। ਲੋ ਹੁਣ ਸੰਤਾਂ ਪ੍ਰੇਮ ਦੇ ਨਾਲ ਇਹਨਾਂ ਸਲੋਕਾਂ ਦੀ ਕਥਾ ਸਰਵਣ ਕਰੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਹ ਮੰਗਲਾ ਚਰਨ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਅਦਵੈਤ ਕਹਿੰਦੇ ਨੇ ਜਿਹੜਾ ਸਜਾਤੀ ਉਜਾਤੀ ਸਵੈ ਦਾ ਤੇਜੋ ਰਹਿਤ ਦੇਸ਼ ਕਾਲ ਵਸਤੂ ਕਰਕੇ ਪ੍ਰਸ਼ੇਦ ਨਾ ਹੋਵੇ ਉਹਨੂੰ ਕਹਿੰਦੇ ਨੇ ਅਦਵੈਤ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ਼ ਤੋਂ ਰਹਿਤ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ।
ਸਲੋਕ ਮਹੱਲਾ ਨਾਵਾ।
ਗਰੀਬਨ ਵਾਸ ਸਤਿਗੁਰੂ ਜੀ ਮੰਗਲਾ ਕਰ ਮੰਗਲਾ ਚਰਨ ਲਿਖਣ ਤੋਂ ਉਪਰੰਤ ਅੱਗੇ ਇਹ ਕਿਹੜੇ ਮਹੱਲੇ ਦੇ ਸਲੋਕ ਨੇ ਉਹਦਾ ਜ਼ਿਕਰ ਕਰਦੇ। ਸਲੋਕ ਮਹੱਲਾ ਸਲੋਕ ਦੂਰਾ ਸੋਰਠਾ ਜਿਵੇਂ ਛੰਦ ਨੇ ਕਾਵ ਰਚਨਾ ਦੇ ਵਿੱਚ ਉਸੇ ਤਰ੍ਹਾਂ ਸਲੋਕ ਵੀ ਦੋਹਰੇ ਦੀ ਕਿਸਮ ਦਾ ਇੱਕ ਛੰਦ ਹੈ। ਮਹੱਲਾ ਨਾਵਾ ਇਹ ਨੌਵੇਂ ਮਹੱਲੇ ਦੇ ਸਲੋਕ ਹਨ।
ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਲਤ ਕੀਨਾ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਹਿੰਦੀ ਚੰਦ ਵੈਰਾਗ ਦੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਆਪਦੇ ਨੇ ਇਹ ਮਨਾ ਤੈਨੂੰ ਵਾਹਿਗੁਰੂ ਪਰਮੇਸ਼ਰ ਨੇ ਹੀਰੇ ਵਰਗਾ ਅਮੋਲ ਜਨਮ ਦਿੱਤਾ ਸੀ। ਤੈਨੂੰ ਇਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਸਿਰ ਤੋਂ ਸਾਲਾ ਕਰਨੀ ਚਾਹੀਦੀ ਸੀ। ਵਾਹਿਗੁਰੂ ਦਾ ਸਿਮਰਨ ਤੇ ਸ਼ੁਕਰਾਨਾ ਅਦਾ ਕਰਨਾ ਚਾਹੀਦਾ ਸੀ, ਪਰ ਤੂੰ ਗਾਫਲ ਹੋਇਆ ਸੀ। ਗੁਣ ਗੋਬਿੰਦ ਗਾਇਓ ਨੇ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਆ ਹੀ ਨਹੀਂ, ਜਨਮ ਅਕਾਲ ਸੀ ਜਿਹੜਾ ਹੀਰੇ ਵਰਗਾ ਅਮੋਲ ਜਨਮ ਸੀ ਤੂੰ ਇਸ ਨੂੰ ਬੇਕਾਰ ਕਰ ਦਿੱਤਾ ਹੈ, ਅਜਾਈ ਗਵਾ ਦਿੱਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਗੁਰੂ ਨਾਲ ਫਰਮਾਉਂਦੇ ਹਨ ਆਪਣੇ ਮਨ ਨੂੰ ਸਿੱਖਿਆ ਦਿੱਤੀ ਹੈ ਕਹੋ ਨਾਨਕ ਹਰਿ ਭਜਨ। ਐ ਮਨਾ ਤੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰ ਕਿਵੇਂ ਕਰਾਂ। ਜੇਕਰ ਜਲ ਕੋ ਵੀ ਮੀਨ ਜਿਵੇਂ ਮੱਛੀ ਜਲ ਦਾ ਸਿਮਰਨ ਕਰਦੀ जो मछली पानी में क्यों जीवन पावे, पानी तो बिना मछली एक मिनट भी जिंदा नहीं रह सकती। जिन्ना मछली का पानी नाल प्यार है और किसी जीव जंतु का इन्ना नहीं हो सकता। इसे भी हजूर कहने के मछली की जग प्रेम होती है, इं प्रेम के नाल श्रद्धा के नाल प्यार के नाल वाहिगुरु का स्मरण करिया कर। शब्द स्पर्श रूप रस गंध तो इन्होंने नाल रजियो दर भी मगन होया तदा काल होया दिन रात इन विषयों के खचत होया नहीं है। निमक ना हो उदास, निमक दर्द है अख का खोरा अख का चमक तो अख के खोरे मात्र भी पाप थोड़ा समा भी इन्होंने विषयों वालों कदे अपने मन को प्राप्त नहीं करता।